ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਤੀਜਾ, ਪੰਜ ਪਦੇ। ਸ਼ਬਦ ਮਰੈ ਤੇ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ। ਸ਼ਬਦ ਮਰੈ ਤੇ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ। ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਜ ਸਮਾਏ। ਜਿਨ ਕੋ ਨਾਮ ਲਿਖਿਆ ਧੁਰ ਲੇਖ, ਤੇ ਅਣਦਿਨ ਨਾਮ ਸਦਾ ਧਿਆਵੈ, ਗੁਰਪੂਰੇ ਤੇ ਭਗਤ ਵਿਸੇਖ ਰਹਾਓ। ਜਿਨ ਕੋ ਹਰ ਪ੍ਰਭਲੇ ਮਿਲਾਏ, ਤਿਨ ਕੀ ਗਹਿਣ ਗਤ ਕਹੀ ਨਾ ਜਾਏ। ਪੂਰੇ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਅਰ ਨਾਮ ਸਮਾਈ। ਜੋ ਕਿਛ ਕਰੇ ਸੋ ਆਪੇ ਆਪ, ਏਕ ਘੜੀ ਮੈਂ ਥਾਪ ਉਥਾਪ। ਕਹੇ ਕਹਿ ਕਹਿਣਾ ਆਖ ਸੁਣਾਏ, ਜੇ ਸੋ ਘਾਲੇ ਥਾਏ ਨਾ ਪਾਏ। ਜਿਨਕੈ ਪੋਤੈ ਪੁੰਨ ਤਿਨਾ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ। ਜਹਾਂ ਸ਼ਬਦ ਵਸੈ ਤਾਂ ਦੁਖ ਜਾਏ, ਗਿਆਨ ਰਤਨ ਸਾਚੈ ਸਹਿਜ ਸਮਾਏ। ਨਾਵੈ ਜੇਵਡ ਹੋਰ ਤਨ ਨਾਹੀ ਕੋਏ, ਜਿਸ ਨੋ ਬਖਸੇ ਸਾਚਾ ਸੋਏ। ਪੂਰੈ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਪੂਰੈ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਸ਼ਬਦ ਮਰੈ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਭੱਲਿਆਂ ਦੀ ਬੰਸ ਦੇ ਅਵਤੰਸ਼ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਸ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫੁਰਮਾਇਆ ਹੈ, ਜਿਨ ਕੋ ਨਾਮ ਲਿਖਿਆ ਤੁਰ ਲੇਖ, ਤੇ ਅਨਦਿਨ ਨਾਮ ਸਦਾ ਧਿਆਵੈ ਹੈ, ਗੁਰਪੂਰੇ ਤੇ ਭਗਤ ਵਸੇਖ ਰਹਾਓ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕੌਣ ਜਪਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਜਿਨ ਕੋ ਨਾਮ ਲਿਖਿਆ ਤੁਰ ਲੇਖ, ਜਿਨ੍ਹਾਂ ਦੇ ਮੱਥੇ 'ਤੇ ਉਸ ਪ੍ਰਭੂ ਦੇ ਨਾਮ ਦਾ ਤੁਰਦੁਰਗਾ ਤੋਂ ਲੇਖ ਲਿਖਿਆ ਹੁੰਦਾ ਹੈ, ਭਾਵ ਜਿਨ੍ਹਾਂ ਦੇ ਮੱਥੇ 'ਤੇ ਇਹ ਲੇਖ ਲਿਖਿਆ ਹੁੰਦਾ ਹੈ ਕਿ ਇਸ ਇਨਸਾਨ ਨੇ, ਇਸ ਗੁਰਮੁਖ ਪਿਆਰੇ ਨੇ, ਇਸ ਸੰਤ ਮਹਾਂਪੁਰਖ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਹੈ, ਤੇ ਅੰਧੇ ਨਾਮ ਸਦਾ ਤੇ ਆਵੇ ਹੈ। ਤੇ ਫਿਰ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਮੱਥੇ 'ਤੇ ਤੁਰ ਤੋਂ ਹੀ ਨਾਮ ਦਾ ਲੇਖ ਲਿਖਿਆ ਹੁੰਦਾ ਹੈ, ਫਿਰ ਉਹ ਦਿਨ ਰਾਤ ਹਮੇਸ਼ਾ ਉਸ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਹਨ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਗੁਰਪੂਰੇ ਤੇ ਭਗਤ ਵਸੇਖ ਪੂਰੇ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਸਭ ਤੋਂ ਵੱਡੀ ਭਗਤੀ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਨਵਦਾ ਭਗਤੀ ਦੇ ਮੁਕਾਬਲੇ 'ਤੇ ਪ੍ਰੇਮਾ ਭਗਤੀ ਨੂੰ ਵੱਡੀ ਮੰਨਿਆ ਹੈ। ਇਉਂ ਪੂਰੇ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਵੱਡੀ ਭਗਤੀ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਂਦੀ ਹੈ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ। ਇਸ ਸ਼ਬਦ ਦੇ ਆਰੰਭ ਦੇ ਵਿੱਚ ਆਸਾ ਮਹੱਲਾ ਤੀਜਾ ਪੰਜ ਪਦੇ, ਪੰਜ ਪਤੇ ਨੂੰ ਮੁਰਾਦ ਹੈ ਪੰਜ ਪੌੜੀਆਂ ਵਾਲੇ ਸ਼ਬਦ, ਛੋਟਾ ਜਿਹਾ ਦੋ ਅੰਕ ਹੇਠਾਂ ਪੰਜ ਪਦੇ ਦੇ ਲਿਖਿਆ ਹੋਇਆ। ਇਹਦਾ ਮਤਲਬ ਦੋ ਸ਼ਬਦ ਪੰਜ ਪਦੇ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਆ ਰਹੇ ਹਨ। ਲਓ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ਼ਬਦ ਮਰੈ ਤੇ ਸਦਾ ਆਨੰਦ, ਸਤਿਗੁਰ ਬੇਟੇ ਗੁਰੂ ਗੋਬਿੰਦ।
ਇਹਨਾਂ ਦੋਨਾਂ ਪੰਕਤੀਆਂ ਦਾ ਅਨਵੇਂ ਕਰਕੇ ਅਰਥ ਲੱਗੇਗਾ ਸਤਿਗੁਰ ਬੇਟੇ ਗੁਰੂ ਗੋਬਿੰਦ। ਗੁਰੂ ਪਰਮੇਸ਼ਰ ਦਾ ਰੂਪ ਜਿਨ੍ਹਾਂ ਨੂੰ ਸੱਚੇ ਸਤਿਗੁਰੂ ਮਿਲੇ ਹਨ। ਸ਼ਬਦ ਮਰੈ, ਫਿਰ ਉਹ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦੇ ਹਨ, ਅਤੇ ਜਿਹੜਾ ਵੀ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਵੇ ਤੇ ਸਦਾ ਆਨੰਦ, ਉਹਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ। ਇਹ ਦਾਤ ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ, ਕਿਉਂਕਿ ਜਿਹੜਾ ਗੁਰਸਿੱਖ ਮਾਈ ਪਾਈ ਪੂਰੇ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਜਿਉਂਦੇ ਜੀ ਸੰਸਾਰ ਦਾ ਸਰੀਰ ਦਾ ਮੋਹ ਤਿਆਗ ਦਿੰਦਾ ਹੈ, ਤੇ ਫਿਰ ਉਹਨੂੰ ਹਮੇਸ਼ਾ ਲਈ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਥ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰਾ ਪੂਰੇ ਗੁਰੂ ਦੀ ਮਿਹਰ ਨਾਲ ਸੱਚ ਸਰੂਪ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਨਾ ਫਿਰ ਮਰੈ, ਨਾ ਫਿਰ ਉਹ ਕਦੀ ਮਰਦਾ ਹੈ, ਨਾ ਕਦੀ ਆਉਂਦਾ ਜਾਂਦਾ ਹੈ। ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਆਉਣਾ ਤੇ ਜਾਣਾ ਜੀਵ ਆਤਮਾ ਦਾ ਕਰਮ ਹੈ। ਲੋ ਹਜ਼ੂਰ ਕਹਿੰਦੇ ਨੇ, ਜਿਸ ਨੂੰ ਪੂਰੇ ਗੁਰੂ ਦੁਆਰਾ ਸ਼ਬਦ ਦੀ ਮੌਤ ਹਾਸਲ ਹੋ ਜਾਂਦੀ ਹੈ ਤੇ ਫਿਰ ਉਹ ਸੱਚ ਦੇ ਵਿੱਚ ਲੀਨ ਹੋ ਜਾਂਦਾ ਹੈ, ਨਾ ਫਿਰ ਉਹ ਕਦੀ ਮਰਦਾ ਹੈ, ਨਾ ਹੀ ਆਉਂਦਾ ਜਾਂਦਾ ਹੈ।
ਜਿਨ ਕੋ ਨਾਮ ਲਿਖਿਆ ਧੁਰ ਲੇਖ, ਤੇ ਅਣਦਿਨ ਨਾਮ ਸਦਾ ਧਿਆਵ ਹੈ, ਗੁਰਪੂਰੇ ਤੇ ਭਗਤ ਵਿਸੇਖ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੀਜੇ ਗੁਰਦੇਵ ਜੀ ਫਰਮਾਉਂਦੇ ਹਨ, ਜਿਨ ਕੋ ਨਾਮ ਲਿਖਿਆ ਤੁਰ ਲੇ, ਗੁਰਮੁਖੋ ਜਿਨ੍ਹਾਂ ਦੇ ਮੱਥੇ ਉੱਤੇ ਨਾਮ ਦਾ ਲੇਖ ਤੁਰਦੁਰਗਾ ਤੋਂ ਲਿਖਿਆ ਹੁੰਦਾ ਹੈ, ਔਰ ਉਹ ਗੁਰਮੁਖ ਪਿਆਰੇ ਰਾਤ ਦਿਨ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਗੁਰਪੂਰੇ ਤੇ ਭਗਤ ਵਸੇਖ ਪੂਰੇ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਵੱਡੀ ਭਗਤੀ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਂਦੀ ਹੈ।
ਜਿਨ ਕੋ ਹਰ ਪ੍ਰਭਲੇ ਮਿਲਾਏ, ਤਿਨ ਕੀ ਗਹਿਣ ਗਤ ਕਹੀ ਨਾ ਜਾਏ।
ਰਹਾਉ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਮੁਖੋ ਜਿਨ੍ਹਾਂ ਨੂੰ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ, ਤਿੰਨ ਕੀ ਗਹਿਣ ਗਤ, ਉਹਨਾਂ ਦੀ ਜਿਹੜੀ ਅਗਮਾ ਅਗਾਧ ਗਤੀ ਹੈ। ਗਹਿਣ ਦਾ ਅਰਥ ਹੈ ਕਠਨ, ਗਹਿਣ ਦਾ ਅਰਥ ਹੈ ਡੂੰਘੀ। ਜਿਹੜੀ ਉਹਨਾਂ ਦੀ ਅਗਮਾ ਅਗਾਧ ਗਤੀ ਹੈ, ਕਹੀ ਨਾ ਜਾਏ, ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜੀ ਨਦੀ ਇੱਕ ਵਾਰੀ ਸਮੁੰਦਰ ਵਿੱਚ ਰਲ ਗਈ ਤੇ ਸਮੁੰਦਰ ਦਾ ਰੂਪ ਹੋ ਗਈ, ਉਹਦੇ ਬਾਰੇ ਕੁਛ ਵੀ ਕਹਿਣਾ ਬਹੁਤ ਔਖਾ ਹੁੰਦਾ ਹੈ।
ਪੂਰਾ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਹਰ ਨਾਮ ਸਮਾਈ।
ਸਾਹਿਬ ਸਤਿਗੁਰੂ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ, ਉਹਨਾਂ ਨੂੰ ਪੂਰੇ ਸਤਿਗੁਰੂ ਨੇ ਵਡਿਆਈ ਦਿੱਤੀ ਹੈ, ਇਸੇ ਲਈ ਉੱਤਮ ਪਦਵੀ ਹਰ ਨਾਮ ਸਮਾਈ, ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਈ ਲੀਨ ਹੋ ਕੇ, ਤੇ ਉਹਨਾਂ ਨੇ ਉੱਤਮ ਪਦਵੀ ਜਿਹੜੀ ਸਭ ਤੋਂ ਉੱਚੀ ਪਦਵੀ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ, ਅਥਵਾ ਹਰ ਹਰ ਜਨ ਦੋਈ ਏਕ ਹੈ, ਬਿਵ ਵਿਚਾਰ ਕਸ਼ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ, ਐਸੀ ਇਹ ਕੇਵਲ ਮੁਕਤੀ ਦੀ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ।
ਜੋ ਕਿਛ ਕਰੇ ਸੋ ਆਪੇ ਆਪ, ਇੱਕ ਘੜੀ ਮੈਂ ਥਾਪ ਥਾਪ।
ਲੋ, ਗੁਰਮੁਖਾਂ ਦੀ ਇਹ ਦ੍ਰਿਸ਼ਟੀ ਹੁੰਦੀ ਹੈ ਵੀ ਜੋ ਵੀ ਕੁਛ ਕਰਦਾ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਹੀ ਕਰਦਾ ਹੈ। ਇਹ ਘੜੀ ਮੈਂ ਥਾਪਿਓ ਥਾਪ, ਉਹ ਵਾਹਿਗੁਰੂ ਇਹ ਘੜੀ ਦੇ ਵਿੱਚ ਹੀ ਸਾਰੇ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਬਣਾ ਦਿੰਦਾ ਹੈ, ਤੇ ਦੂਸਰੀ ਘੜੀ ਦੇ ਵਿੱਚ ਉਹ ਥਾਪ ਉਸ ਨੂੰ ਨਾਸ ਵੀ ਕਰ ਦਿੰਦਾ ਹੈ। ਆਹ ਕਿਤਨਾ ਵੱਡਾ ਸੰਸਾਰ ਹੈ। ਹਜ਼ੂਰ ਨੇ ਫਰਮਾਇਆ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਇੱਕ ਅੱਖ ਦੇ ਝਮਕੇ ਵਿੱਚ ਹੀ ਇਹ ਸੰਸਾਰ ਬਣ ਜਾਂਦਾ ਤੇ ਨਾਸ ਹੋ ਜਾਂਦਾ ਹੈ। ਹਰਨ ਪਰਨ ਜਾ ਕਾ ਨੇਤਰ ਪੁਰ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰਮੁਖ ਇਹ ਸਮਝਦੇ ਨੇ ਵੀ ਉਹ ਵਾਹਿਗੁਰੂ ਇਹ ਘੜੀ ਵਿੱਚ ਹੀ ਸੰਸਾਰ ਬਣਾ ਦਿੰਦਾ ਤੇ ਢਾ ਦਿੰਦਾ ਹੈ।
ਕਹਿ ਕਹਿ ਕਹਿਣਾ ਆਖ ਸੁਣਾਏ, ਜੇਸੋ ਕਾਲੇ ਥਾਏ ਨਾ ਪਾਏ।
ਲੋ, ਉਹਨਾਂ ਗੁਰਮੁਖਾਂ ਦੇ ਮੁਕਾਬਲੇ ਤੇ ਕੁਝ ਮਨਮੁਖ ਲੋਕ ਵੀ ਹਨ। ਕਹਿ ਕਹਿ ਕਹਿਣਾ ਵੀ ਉਹ ਕਹਿਣਾ ਦਾ ਅਰਥ ਹੈ ਵੀ ਵਖਿਆਣ ਨੂੰ ਆਖ ਆਖ ਕੇ ਤੇ ਆਖ ਸੁਣਾਈ ਅੱਗੇ ਹੋਰਾਂ ਨੂੰ ਵੀ ਸੁਣਾਉਂਦੇ ਨੇ। ਪਹਿਲਾਂ ਆਪ ਬੋਲਦੇ ਹਨ, ਕਿਸੇ ਵਖਿਆਣ ਦਾ ਜ਼ਿਕਰ ਕਰਦੇ ਹਨ ਤੇ ਆਪਣੇ ਮੂੰਹੋਂ ਕਿਸੇ ਵਖਿਆਣ ਨੂੰ ਆਖ ਆਖ ਕੇ ਤੇ ਫਿਰ ਆਪਣੇ ਮੂੰਹੋਂ ਦੂਜਿਆਂ ਨੂੰ ਵੀ ਸੁਣਾਉਂਦੇ ਨੇ। ਜੇ ਸੌ ਕਾਲੇ, ਪਰ ਹਜ਼ੂਰ ਕਹਿੰਦੇ ਨੇ ਜੇ ਸੈਂਕੜੇ ਵਾਰ ਵੀ ਉਹ ਕੇਵਲ ਕਥਾ ਵਖਿਆਨ ਕਰੀ ਜਾਣ ਤੇ ਲੋਕਾਂ ਨੂੰ ਸੁਣਾਈ ਜਾਣ, ਥਾਏ ਨਾ ਪਾਏ, ਪਰ ਉਹ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਨਹੀਂ ਪੈ ਸਕਦੇ। ਇਹਦਾ ਮਤਲਬ ਇਹ ਹੈ, ਜਿਨ੍ਹਾਂ ਗੁਰਮੁਖਾਂ ਦੀ ਕਰਨੀ ਪ੍ਰਧਾਨ ਹੈ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ। ਜਿਹੜੇ ਕੇਵਲ ਕਥਾਕੜ ਨੇ, ਕਥਨੀ ਦੇ ਮਾਲਕ ਨੇ, ਉਹਨਾਂ ਦੀ ਘਾਲਣਾ ਨੂੰ ਵਾਹਿਗੁਰੂ ਪ੍ਰਵਾਨ ਨਹੀਂ ਕਰਦਾ।
ਜਿਨਕਾ ਪੋਤਾ ਪੁੰਨ ਤਿਨਾ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਨ੍ਹਾਂ ਦੇ ਪੋਤਾ ਦਾ ਅਰਥ ਖਜ਼ਾਨਾ, ਜਿਨ੍ਹਾਂ ਦੇ ਖਜ਼ਾਨੇ ਦੇ ਵਿੱਚ ਪੁੰਨ ਕਰਮ ਹੁੰਦੇ ਨੇ, ਜਿਨ੍ਹਾਂ ਦੇ ਭਾਗਾਂ ਵਿੱਚ ਪੁੰਨ ਕਰਮ ਹੁੰਦੇ ਨੇ, ਤਿੰਨਾਂ ਗੁਰੂ ਮਿਲਾਏ, ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪੂਰੇ ਗੁਰੂ ਨਾਲ ਮਿਲਾ ਦਿੰਦਾ ਹੈ, ਸੱਚ ਬਾਣੀ ਗੁਰ ਸ਼ਬਦ ਸੁਣਾਏ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸੱਚੀ ਬਾਣੀ ਤੇ ਗੁਰ ਸ਼ਬਦ, ਜੋ ਗੁਰੂ ਦੀਖਿਆ ਮੰਤਰ ਹੈ, ਉਹ ਉਸ ਨੂੰ ਸੁਣਾ ਦਿੰਦੇ ਨੇ। ਕਿਉਂਕਿ ਇੱਕ ਤਾਂ ਬਾਣੀ ਹੈ ਨਾ ਜਿਹੜੀ ਸਰਬ ਸਾਂਝਾ ਉਪਦੇਸ਼ ਦਿੰਦੀ ਹੈ, ਤੇ ਦੂਸਰਾ ਗੁਰ ਸ਼ਬਦ ਦੀਖਿਆ ਮੰਤਰ ਹੈ ਜੋ ਗੁਰੂ ਵੱਲੋਂ ਵਿਸ਼ੇਸ਼ ਗੁਰਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਨੂੰ ਮਿਲ ਜਾਂਦਾ ਹੈ, ਹਜ਼ੂਰੋਂ ਨੂੰ ਸੱਚੀ ਬਾਣੀ ਤੇ ਨਾਲ ਗੁਰ ਸ਼ਬਦ ਗੁਰੂ ਦੀਖਿਆ ਮੰਤਰ ਸੁਣਾ ਦਿੰਦੇ ਹਨ।
ਜਹਾਂ ਸ਼ਬਦ ਵਸੈ ਤਾਂ ਦੁਖ ਜਾਏ, ਗਿਆਨ ਰਤਨ ਸਾਚੈ ਸਹਿਜ ਸਮਾਏ।
ਹਜ਼ੂਰ ਫਰਮਾਉਂਦੇ ਨੇ, ਜਹਾਂ ਸ਼ਬਦ ਵਸੈ, ਗੁਰਮੁਖੋ, ਜਿੱਥੇ ਗੁਰੂ ਕਾ ਸ਼ਬਦ ਵਸ ਜਾਂਦਾ ਹੈ, ਵਾਹਿਗੁਰੂ ਗੁਰ ਮੰਤਰ ਹੈ। ਜਦੋਂ ਵਾਹਿਗੁਰੂ ਮੰਤਰ ਕਿਸੇ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਕਿਉਂਕਿ ਸ਼ਬਦ ਇੱਥੇ ਦੱਦੇ ਨੂੰ ਔਂਕੜੇ ਖਾਸ ਦੀਕਸ਼ਾ ਮੰਤਰ ਦਾ ਵਾਚਕ ਹੈ, ਗੁਰ ਮੰਤਰ ਦਾ ਵਾਚਕ ਹੈ। ਜਹਾਂ ਸ਼ਬਦ ਵਸੈ, ਜਿੱਥੇ ਗੁਰੂ ਦਾ ਮੰਤਰ ਗੁਰ ਉਪਦੇਸ਼ ਵਸ ਜਾਂਦਾ ਹੈ, ਤਾਹਾਂ ਦੁੱਖ ਜਾਏ, ਉੱਥੇ ਸਾਰਾ ਹੀ ਦੁੱਖ ਜਨਮ ਮਰਨ ਦਾ ਚਲਿਆ ਜਾਂਦਾ ਹੈ। ਗਿਆਨ ਰਤਨ ਸਾਚਾ ਸਹਿਜ ਸਮਾਏ, ਤੇ ਫਿਰ ਗਿਆਨ ਰੂਪੀ ਰਤਨ ਦੁਆਰਾ ਸਾਚਾ ਉਹ ਸੱਚ ਸਰੂਪ ਜੋ ਪਰਮਾਤਮਾ ਹੈ ਤੇ ਸਹਿਜ ਆਤਮਕ ਅਡੋਲ ਅਵਸਥਾ ਹੈ, ਉਹਦੇ ਵਿੱਚ ਗੁਰਮੁਖ ਪਿਆਰੇ ਲੀਨ ਹੋ ਜਾਂਦੇ ਨੇ, ਅਥਵਾ ਗਿਆਨ ਰਤਨ ਸਾਚਾ ਸਹਿਜ ਸਮਾਏ। ਗਿਆਨ ਸੱਚੇ ਗਿਆਨ ਰਤਨ ਦੁਆਰਾ, ਗਿਆਨ ਰਤਨ ਸੱਚ ਹੈ ਵੀ ਉਹ ਸੱਚੇ ਗਿਆਨ ਰਤਨ ਦੁਆਰਾ ਸਹਿਜ ਸਮਾਏ ਉਹ ਗੁਰਮੁਖ ਤੁਰਿਆ ਅਵਸਥਾ ਵਿੱਚ ਲੀਨ ਹੋ ਜਾਂਦੇ ਹਨ।
ਨਾਵੈ ਜੇਵੜ ਹੋਰ ਤਰ ਨਾਈ ਕੋਏ, ਜਿਸਨੋ ਬਖਸੇ ਸਾਚਾ ਸੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਧੰਨ ਦੁਨੀਆਂ ਦੇ ਵਿੱਚ ਹੋਰ ਵੀ ਬੇਅੰਤ ਨੇ। ਕਿਸੇ ਕਵੀ ਨੇ ਲਿਖਿਆ ਹੈ, ਗੋ ਧਨ ਗਜ ਧਨ ਰਤਨ ਧਨ ਕੰਚਨ ਧਨ ਸੁਖਾਨ, ਜਬ ਆਵੇ ਸੰਤੋਖ ਤਨ ਸਭ ਤਨ ਧੂਲ ਸਮਾਨ। ਚਾਹੇ ਹੋਰ ਕਿੰਨੇ ਵੀ ਧਨ ਨੇ, ਪਰ ਹਜ਼ੂਰ ਕਹਿੰਦੇ ਨਾਮ ਜਿੱਡਾ ਵੱਡਾ ਹੋਰ ਕੋਈ ਦੁਨੀਆਂ ਵਿੱਚ ਧਨ ਨਹੀਂ ਹੈ। ਜਿਸਨੂੰ ਬਖਸ਼ੇ ਸਾਚਾ ਸੋਏ, ਪਰ ਜਿਸਨੂੰ ਸੱਚਾ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰੇ, ਉਸੇ ਨੂੰ ਇਹ ਨਾਮ ਦਾ ਉੱਤਮ ਧਨ ਪ੍ਰਾਪਤ ਹੁੰਦਾ ਹੈ। ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ। ਨਾਮ ਤਨ ਅਤਿ ਪਵਿੱਤਰ ਤੇ ਬਹੁਤ ਉੱਤਮ ਤਨ ਹੈ। ਇਸ ਨੂੰ ਸਭ ਤੋਂ ਉੱਤਮ ਤੇ ਨਿਰਮਲ ਤਨ ਇਸ ਲਈ ਆਖਿਆ ਹੈ, ਇਹ ਲੋਕ ਤੇ ਪ੍ਰਲੋਕ ਵਿੱਚ ਸਾਡੇ ਨਾਲ ਨਿਭਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸਨੂੰ ਸੱਚਾ ਵਾਹਿਗੁਰੂ ਆਪ ਬਖਸ਼ੇ, ਉਸੇ ਨੂੰ ਇਹ ਨਾਮ ਤਨ ਪ੍ਰਾਪਤ ਹੁੰਦਾ ਹੈ।
ਪੂਰੇ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਸ਼ਬਦ ਮਨ ਵਸਾਏ, ਜੋ ਪੂਰੇ ਸ਼ਬਦ ਦੁਆਰਾ ਗੁਰੂ ਦੇ ਬਖਸ਼ੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ, ਨਾਨਕ ਨਾਮ ਰਤੇ ਸੁਖ ਪਾਏ, ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਸੁਖ ਪਾਏ, ਅੱਗੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਆਨੰਦ ਨੂੰ ਮੌਜ ਨੂੰ ਪ੍ਰਾਪਤ ਕਰ ਲੈਂਦੇ ਹਨ।
ਆਸਾ ਮਹੱਲਾ ਤੀਜਾ, ਨਿਰਤ ਕਰੇ ਬਹੁ ਵਾਜੇ ਵਜਾਏ, ਇਹੋ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ।
ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ, ਜਿਹੜੇ ਇੱਕ ਤਾਂ ਹੁੰਦੀ ਨਾ ਅਸਲੀ ਭਗਤੀ, ਦੂਸਰੀ ਹੁੰਦੀ ਹੈ ਨਕਲੀ ਭਗਤੀ। ਅਸਲੀ ਭਗਤੀ ਤਾਂ ਉਹ ਹੁੰਦੀ ਹੈ ਜੋ ਗੁਰਮੁਖ ਕਰਦੇ ਨੇ, ਜਿਵੇਂ ਸਤਿਗੁਰੂ ਨੇ ਦ੍ਰਿਸ਼ਟਾਂਤ ਦਿੱਤਾ ਹੈ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਗੁਰਮੁਖਾਂ ਦਾ ਜੀਵਨ ਤੇ ਉਹਨਾਂ ਦੀ ਕਰਨੀ ਹੰਸ ਵਰਗੀ ਹੁੰਦੀ ਹੈ। ਉਹਨਾਂ ਦਾ ਜੀਵਨ ਅੰਦਰੋਂ ਤੇ ਬਾਹਰੋਂ ਬਹੁਤ ਪਵਿੱਤਰ ਹੁੰਦਾ ਹੈ, ਬੜੇ ਨਿਰਮਲ ਆਚਾਰ ਤੇ ਵਿਚਾਰ ਦੇ ਮਾਲਕ ਹੁੰਦੇ ਨੇ। ਪਰ ਦੂਜੇ ਪਾਸੇ ਉਹਨਾਂ ਦੇ ਮੁਕਾਬਲੇ ਤੇ ਕੁਝ ਪਖੰਡੀ ਲੋਕ ਵੀ ਹਨ, ਉਹ ਵੀ ਭਗਤੀ ਕਰਦੇ ਨੇ। ਇਹ ਜਿਹੜਾ ਸ਼ਬਦ ਹੈ, ਖਾਸ ਕਰਕੇ ਜਿਹੜੇ ਰਾਸਧਾਰੀਏ ਲੋਕ ਨੇ, ਜਿਹੜੇ ਕਈ ਤਰ੍ਹਾਂ ਦੇ ਸਵਾਂਗ ਧਾਰਨ ਕਰਕੇ ਗੋਪੀਆਂ ਗਵਾਲੇ ਰਾਧਾ ਕ੍ਰਿਸ਼ਨ ਬਣ ਬਣ ਕੇ ਤੇ ਨੱਚਦੇ ਟੱਪਦੇ ਗਾਉਂਦੇ ਵਜਾਉਂਦੇ ਤੇ ਲੋਕਾਂ ਦਾ ਮਨੋਰੰਜਨ ਕਰਦੇ ਸਨ, ਤੇ ਜਦੋਂ ਕੋਈ ਉਹਨਾਂ ਨੂੰ ਪੁੱਛਦਾ, ਭਾਈ ਤੁਸੀਂ ਇਹ ਕੀ ਕਰਦੇ ਹੋ, ਕਹਿੰਦੇ ਅਸੀਂ ਭਗਤੀ ਕਰਦੇ ਹਾਂ। ਜਿਹੜੇ ਰਾਸਧਾਰੀਏ ਨੇ, ਔਰ ਉਹ ਇਸੇ ਢੰਗ ਦੇ ਨਾਲ ਹੀ ਭਗਤੀ ਕਰਦੇ ਸਨ। ਹੁਣ ਉਹਨਾਂ ਰਾਸਧਾਰੀਆਂ ਦੀ ਜਿਹੜੀ ਪਖੰਡ ਦੀ ਭਗਤੀ ਹੈ, ਉਹਦਾ ਸਤਿਗੁਰੂ ਮਹਾਰਾਜ ਨੇ ਇਹ ਸ਼ਬਦ ਵਿੱਚ ਖੰਡਨ ਕੀਤਾ ਹੈ। ਤੇ ਦੂਜੇ ਪਾਸੇ ਜਿਹੜੀ ਗੁਰਮੁਖ ਭਗਤੀ ਹੈ, ਇੱਕ ਪਖੰਡ ਦੀ ਭਗਤੀ ਹੈ, ਦੂਸਰੀ ਗੁਰਮੁਖ ਭਗਤੀ ਹੈ। ਗੁਰਮੁਖ ਭਗਤੀ ਉਸ ਨੂੰ ਕਹਿੰਦੇ ਨੇ ਜੋ ਗੁਰੂ ਦੇ ਅਨੁਸਾਰ ਹੋ ਕੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਕੀਤੀ ਜਾਵੇ, ਉਹ ਗੁਰਮੁਖ ਭਗਤੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਗੁਰਮੁਖ ਭਗਤ ਕਟ ਚਾਨਣ ਹੋਏ, ਆ ਪਛਾਣ ਮਿਲੈ ਪ੍ਰਭ ਸੋਏ। ਰਹਾਉ ਗੁਰਮੁਖ ਭਗਤ, ਗੁਰਮੁਖ ਭਗਤੀ ਕਰਕੇ, ਭਾਵ ਜਿਵੇਂ ਸਤਿਗੁਰੂ ਆਖਦੇ ਨੇ ਉਹਨਾਂ ਦੇ ਅਨੁਸਾਰ ਭਗਤੀ ਕਰਕੇ, ਕਟ ਚਾਨਣ ਹੋਏ, ਸਾਡੇ ਹਿਰਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ, ਤੇ ਆਓ ਪਛਾਣ ਮਿਲੇ ਪ੍ਰਭ ਸੋਏ। ਜਦੋਂ ਅੰਦਰ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ, ਫਿਰ ਗੁਰਮੁਖ ਜਾਨ ਆਪਣੇ ਆਪੇ ਨੂੰ ਪਛਾਣ ਕੇ ਮਿਲੇ ਪ੍ਰਭ ਸੋਏ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਜਾਂਦੇ ਨੇ। ਪਹਿਲਾਂ ਆਪੇ ਦੀ ਪਛਾਣ ਹੈ, ਫਿਰ ਉਸ ਪਰਮਾਤਮਾ ਦਾ ਮਿਲਾਪ ਹੁੰਦਾ। ਇਸ ਲਈ ਗੁਰਮੁਖ ਭਗਤੀ ਦਾ ਇਹ ਫਲ ਹੈ, ਹਿਰਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੁੰਦਾ ਹੈ। ਉਸ ਚਾਨਣ ਦੇ ਵਿੱਚ ਗੁਰਮੁਖ ਜਨ ਆਪਣੇ ਆਪੇ ਨੂੰ ਪਛਾਣਦੇ ਨੇ, ਤੇ ਫਿਰ ਅੱਗੇ ਉਹ ਪਰਮਾਤਮਾ ਨੂੰ ਮਿਲ ਜਾਂਦੇ ਹਨ। ਦੂਸਰੇ ਪਾਸੇ ਜਿਹੜੇ ਪਖੰਡ ਦੀ ਭਗਤੀ ਕਰਦੇ ਹਨ, ਲਾਉਣ ਉਹਨਾਂ ਦੇ ਬਾਰੇ ਹਜ਼ੂਰ ਫਰਮਾਉਂਦੇ ਹਨ।
ਨਿਰਤ ਕਰੇ ਬਹੁ ਵਾਜੇ ਵਜਾਏ, ਯੋ ਮਨ ਅੰਧਾ ਬੋਲਾ ਹੈ ਕਿਸ ਆਖ ਸੁਣਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਜਿਹੜੇ ਰਾਸ ਧਾਰੀਏ ਲੋਕ ਨੇ ਨਿਰਤ ਕਰੇ, ਉਹ ਨੱਚਦੇ ਵੀ ਬਹੁਤ ਨੇ ਤੇ ਬਹੁ ਵਾਜੇ ਵਜਾਏ ਤੇ ਨਾਲ ਵਾਜੇ ਵੀ ਬਹੁਤ ਵਜਾਉਂਦੇ ਨੇ। ਕਹਿੰਦੇ ਨੇ ਵੀ ਕ੍ਰਿਸ਼ਨ ਜੀ ਰਾਸ ਪਾਉਂਦੇ ਸਨ, ਉਹਨਾਂ ਦੀ ਉਹ ਨਕਲ ਕਰਦੇ ਨੇ, ਨਾਲੇ ਨੱਚਦੇ ਟੱਪਦੇ ਨੇ ਨਾਲੇ ਵਾਜੇ ਵਜਾਉਂਦੇ ਨੇ। ਇਹੋ ਮਨ ਅੰਧਾ ਬੋਲਾ ਹੈ, ਪਰ ਹਜ਼ੂਰ ਕਹਿੰਦੇ ਇਹ ਜਿਹੜਾ ਮਨ ਉਹਨਾਂ ਦਾ ਉਹ ਉਹਨਾਂ ਤੇ ਬੋਲਾ ਹੈ, ਕਿਸ ਆਖ ਸੁਣਾਏ, ਉਹ ਕਿਸ ਨੂੰ ਆਖ ਆਖ ਕੇ ਸੁਣਾਉਂਦੇ ਹਨ।
ਅੰਤਰ ਲੋਭ ਭਰਮ ਅਨਲ ਵਾਉ, ਦੀਵਾ ਬਲੈ ਨਾ ਸੋਝੀ ਪਾਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪਖੰਡੀ ਲੋਕ ਨੇ ਉਹਨਾਂ ਦੇ ਮਨ ਦੀ ਅਵਸਥਾ ਇਹ ਹੈ, ਅੰਤਰ ਲੋਭ ਭਰਮ ਅਨਲ ਵਾਉ, ਉਹਨਾਂ ਦੇ ਅੰਦਰ ਲੋਭ ਤੇ ਭਰਮ ਹੈ। ਇਹ ਮਾਨੋ ਅੱਗ ਤੇ ਵਾਉ ਹਵਾ ਹਨੇਰੀ ਚੱਲ ਰਹੀ ਹੈ। ਉਹਨਾਂ ਗੁਰਮੁਖਾਂ ਦੇ ਅੰਦਰ ਇੱਕ ਤਾਂ ਲੋਭ ਦੀ ਅੱਗ ਭੜਕ ਰਹੀ ਹੈ, ਦੂਜੇ ਪਾਸੇ ਭਰਮ ਦੀ ਤੇਜ ਹਨੇਰੀ ਵਗ ਰਹੀ ਹੈ। ਇਸੇ ਕਰਕੇ ਦੀਵਾ ਬਲੈ ਨਾ ਸੋਝੀ ਪਾਏ, ਉਹਨਾਂ ਦੇ ਅੰਦਰ ਸ਼ਬਦ ਦਾ ਦੀਵਾ, ਦੈਵੀ ਗਿਆਨ ਦਾ ਦੀਵਾ ਨਹੀਂ ਜਗ ਸਕਦਾ, ਸੋਝੀ ਨਾ ਸੋਝੀ ਪਾਏ ਤੇ ਨਾ ਹੀ ਉਹਨਾਂ ਨੂੰ ਅੰਤਰ ਆਤਮਾ ਕਿਸੇ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਹੈ, ਕਿਉਂਕਿ ਸਾਡੇ ਅੰਦਰ ਅਗਿਆਨ ਦਾ ਮੂੰਹ ਮਾਇਆ ਦਾ ਹਨੇਰਾ ਹੈ। ਜਿੰਨਾ ਚਿਰ ਤੱਕ ਉਹ ਦੂਰ ਨਹੀਂ ਹੁੰਦਾ, ਉਨਾ ਚਿਰ ਤੱਕ ਸਾਨੂੰ ਆਪਣੇ ਅੰਤਰ ਆਤਮਾ ਦੀ ਸੋਝੀ ਨਹੀਂ ਪ੍ਰਾਪਤ ਹੋ ਸਕਦੀ। ਹਾਂ, ਉਹ ਹਨੇਰਾ ਗੁਰਮੁਖ ਭਗਤੀ ਦੁਆਰਾ ਹੀ ਦੂਰ ਹੁੰਦਾ ਹੈ। ਜਿਹੜੀ ਪਖੰਡ ਦੀ ਭਗਤੀ ਹੈ, ਉਹਦੇ ਨਾਲ ਲੋਭ ਤੇ ਭਰਮ ਇਹ ਦੋਨੋਂ ਅੱਗ ਤੇ ਹਨੇਰੀ ਵਾਂਗੂ ਅੰਦਰ ਪ੍ਰਜਵਲਿਤ ਹੁੰਦੇ ਨੇ। ਜਿਵੇਂ ਬਹੁਤੀ ਤੇਜ਼ ਹਨੇਰੀ ਹੋਵੇ ਤੇ ਦੀਵਾ ਬੁੱਝ ਜਾਂਦਾ ਹੈ, ਇਹੀ ਹਾਲਤ ਉਹਨਾਂ ਪਖੰਡੀਆਂ ਦੀ ਹੁੰਦੀ ਹੈ। ਜਦੋਂ ਲੋਭ ਦੀ ਅੱਗ ਭਟਕਦੀ ਹੈ ਤੇ ਪਰਮ ਦੀ ਹਨੇਰੀ ਆਉਂਦੀ ਹੈ, ਉਸੇ ਵੇਲੇ ਗਿਆਨ ਧਿਆਨ ਦਾ ਦੀਵਾ ਬੁੱਝ ਜਾਂਦਾ ਤੇ ਫਿਰ ਉਹਨਾਂ ਨੂੰ ਅੰਤਰ ਆਤਮਾ ਕੀ ਵਸਤੂ ਹੈ ਉਹਦੇ ਬਾਰੇ ਕੁਛ ਵੀ ਸਮਝ ਨਹੀਂ ਪੈ ਸਕਦਾ।
ਗੁਰਮੁਖ ਭਗਤ ਘੱਟ ਚਾਨਣ ਹੋਏ, ਆਪ ਪਛਾਣ ਮਿਲੈ ਪ੍ਰਭ ਸੋਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗੁਰਮੁਖ ਭਗਤੀ ਹੈ, ਗੁਰੂ ਦੀ ਦੱਸੀ ਹੋਈ ਸਿੱਖਿਆ ਦੇ ਅਨੁਸਾਰ ਜਿਹੜੀ ਭਗਤੀ ਕਰਨੀ ਹੈ, ਇਹਦੇ ਨਾਲ ਸਾਡੇ ਹਿਰਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ ਤੇ ਫਿਰ ਉਹ ਗੁਰਮੁਖ ਜਾਨ ਆਪਣੇ ਆਪੇ ਨੂੰ ਪਛਾਣ ਕੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ, ਅੱਗੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਜਾਂਦੇ ਹਨ।
ਗੁਰਮੁਖ ਨਿਰਤ ਹਰ ਲਾਗੈ ਪਾਉ, ਪੂਰੇ ਤਾਲ ਵਿੱਚੋਂ ਆਪ ਗਵਾਏ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੀ ਗੁਰਮੁਖਾਂ ਦੀ ਨਿਰਤ ਹੈ, ਗੁਰਮੁਖਾਂ ਦੀ ਨਿਰਤਕਾਰੀ ਹੈ, ਉਹ ਸਫਲੀ ਹੈ। ਕਿਉਂ? ਹਰ ਲਾਗੈ ਪਾਓ, ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲੱਗਦਾ। ਗੁਰਮੁਖਾਂ ਦੀ ਨਿਰਤ ਕਿਹੜੀ ਹੈ? ਗੁਰਮੁਖ ਬੈਠ ਕੇ ਗੁਰਬਾਣੀ ਦੀ ਵਿਚਾਰ ਕਰਦੇ ਨੇ, ਸ਼ਬਦ ਦਾ ਨਿਰਣਾ ਕਰਦੇ ਨੇ। ਜਿਹੜਾ ਨਿਰਣਾ ਕਰਨਾ ਹੀ ਇਹ ਗੁਰਮੁਖਾਂ ਦੀ ਨਿਰਤਕਾਰੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਗੁਰਮੁਖਾਂ ਦੀ ਨਿਰਤਕਾਰੀ ਹੈ। ਇਸ ਢੰਗ ਦੇ ਨਾਲ ਜਿਹੜੀ ਗੁਰਮੁਖਾਂ ਦੀ ਐਸੀ ਇਹ ਨਿਰਤਕਾਰੀ ਸਫਲੀ ਹੈ, ਉਹਨਾਂ ਗੁਰਮੁਖਾਂ ਦੀ ਸ਼ਬਦ ਦੀ ਵਿਚਾਰ ਰੂਪੀ ਨਿਰਤਕਾਰੀ ਕਰਨੀ ਸਫਲ ਹੈ। ਕਿਉਂ? ਹਰ ਲਾਗੈ ਭਾਉ, ਉਹਨਾਂ ਦਾ ਵਾਹਿਗੁਰੂ ਦੇ ਨਾਲ ਪ੍ਰੇਮ ਲੱਗਦਾ ਹੈ, ਪੂਰੇ ਤਾਲ ਵਿੱਚੋਂ ਆਪ ਗੁਆਏ, ਤੇ ਗੁਰਮੁਖ ਤਾਲ ਵੀ ਪੂਰਦੇ ਨੇ, ਉਹਨਾਂ ਦੇ ਤਾਲ ਪੂਰੇ ਵੀ ਸਫਲ ਨੇ। ਕਿਉਂ? ਵਿੱਚੋਂ ਆਪ ਗੁਆਏ, ਉਹ ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਗੁਆ ਦਿੰਦੇ ਨੇ। ਗੁਰਮੁਖਾਂ ਦੀ ਸ਼ਬਦ ਦੀ ਵਿਚਾਰ ਰੂਪੀ ਨਿਰਤ ਭਗਤੀ ਵੀ ਸਫਲ ਹੈ, ਕਿਉਂਕਿ ਉਹਨਾਂ ਦਾ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ, ਤੇ ਗੁਰਮੁਖਾਂ ਦੇ ਕੀਰਤਨ ਦੇ ਵਿੱਚ ਤਾਲ ਪੂਰੇ ਵੀ ਸਫਲ ਨੇ, ਕਿਉਂਕਿ ਕੀਰਤਨ ਕਰਦਿਆਂ ਹੋਇਆਂ ਵਿੱਚੋਂ ਆਪ ਗੁਆਏ, ਉਹ ਆਪਣੇ ਮਨ ਵਿੱਚੋਂ ਹੰਕਾਰ ਗੁਆ ਦਿੰਦੇ ਹਨ।
ਮੇਰਾ ਪ੍ਰਭ ਸੱਚਾ ਆਪੇ ਜਾਣ, ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਮੇਰਾ ਮਾਲਕ ਵਾਹਿਗੁਰੂ ਸੱਚਾ ਪਾਤਸ਼ਾਹ ਆਪੇ ਹੀ ਸਭ ਕੁਛ ਜਾਣਦਾ, ਭਾਵ ਜੋ ਉਹਨਾਂ ਗੁਰਮੁਖਾਂ ਦੇ ਅੰਦਰ ਦੀ ਅਵਸਥਾ ਹੈ ਨਾ, ਮੇਰਾ ਵਾਹਿਗੁਰੂ ਸੱਚਾ ਪਾਤਸ਼ਾਹ ਆਪ ਜਾਣਦਾ ਹੈ। ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ, ਇਸੇ ਲਈ ਉਹ ਗੁਰਮੁਖ ਪਿਆਰੇ ਗੁਰੂ ਕੇ ਸ਼ਬਦ ਰਾਹੀਂ ਆਪਣੇ ਅੰਦਰੋਂ ਹੀ ਉਸ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦੀ ਪਛਾਣ ਕਰ ਲੈਂਦੇ ਹਨ।
ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸਬਦ ਸਹਿਜ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੀ ਗੁਰਮੁਖ ਭਗਤੀ ਦੁਆਰਾ ਅੰਤਰ ਪ੍ਰੀਤ ਪਿਆਰ, ਵੀ ਗੁਰਮੁਖਾਂ ਦੇ ਮਨ ਅੰਦਰ ਵਾਹਿਗੁਰੂ ਦੀ ਪ੍ਰੀਤੀ ਤੇ ਪਿਆਰ ਪੈਦਾ ਹੋ ਜਾਂਦੇ, ਭਾਵ ਗੁਰੂ ਅਨੁਸਾਰੀ ਹੋ ਕੇ ਜਿਹੜੀ ਭਗਤੀ ਕੀਤੀ ਜਾਂਦੀ ਉਹਨੂੰ ਗੁਰਮੁਖ ਭਗਤੀ ਕਹਿੰਦੇ ਨੇ, ਭਾਵ ਗੁਰੂ ਦੇ ਆਸ਼ੀ ਅਨੁਸਾਰ ਜਿਹੜੀ ਭਗਤੀ ਗੁਰਮੁਖ ਕਰਦੇ ਨੇ ਉਹਦੇ ਨਾਲ ਅੰਦਰੋਂ ਬਾਣੀ ਦੀ ਪ੍ਰੀਤ ਤੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ। ਗੁਰੂ ਕਾ ਸ਼ਬਦ ਸਹਿਜ ਵਿਚਾਰ, ਤੇ ਨਾਲ ਹੀ ਗੁਰੂ ਕਾ ਸ਼ਬਦ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਤੇ ਸਹਿਜ ਵਿਚਾਰ ਤੇ ਫਿਰ ਸਹਿਜ ਆਤਮਕ ਅਡੋਲ ਅਵਸਥਾ ਵਿੱਚ ਟੇਕੇ ਉਹ ਗੁਰਬਾਣੀ ਦੀ ਵਿਚਾਰ ਕਰਦੇ ਹਨ।
ਗੁਰਮੁਖ ਭਗਤ ਜੁਗਤ ਸਚ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੀ ਗੁਰਮੁਖ ਭਗਤੀ ਹੈ, ਗੁਰੂ ਦੇ ਅਨੁਸਾਰ ਹੋ ਕੇ ਕੀਤੀ ਹੋਈ ਭਗਤੀ ਹੈ, ਜੁਗਤ ਸੱਚ ਹੋਏ, ਇਸ ਭਗਤੀ ਦੀ ਜੁਗਤੀ ਨਾਲ ਸੱਚ ਸੋਏ ਉਹ ਸੱਚ ਰੂਪ ਪਰਮਾਤਮਾ ਵੀ ਮਿਲ ਜਾਂਦਾ ਹੈ। ਗੁਰਮੁਖ ਭਗਤੀ ਦੀ ਜੁਗਤੀ ਨੂੰ ਅਪਣਾ ਕੇ ਉਹ ਸੱਚ ਰੂਪ ਪਰਮਾਤਮਾ ਮਿਲ ਜਾਂਦਾ ਹੈ। ਪਾਖੰਡ ਭਗਤ ਨਿਰਤ ਦੁੱਖ ਹੋਏ, ਜਿਹੜੀ ਪਖੰਡ ਦੀ ਭਗਤੀ ਹੈ ਤੇ ਨਿਰਤ ਦਾ ਅਰਥ ਜਿਹੜੀ ਨੱਚਣਾ ਟੱਪਣਾ ਹੈ, ਇਹਦੇ ਨਾਲ ਭਾਈ ਦੁੱਖ ਪ੍ਰਾਪਤ ਹੁੰਦਾ ਹੈ। ਗੁਰਮੁਖ ਭਗਤੀ ਦੀ ਜੁਗਤੀ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ ਤੇ ਪਖੰਡ ਦੀ ਭਗਤੀ ਤੇ ਨਿਰਤ ਕਰਕੇ ਦੁੱਖ ਪ੍ਰਾਪਤ ਹੁੰਦਾ ਹੈ।
ਇਹ ਭਗਤ ਜਨ ਜੀਵਤ ਮਰੈ, ਗੁਰ ਪ੍ਰਸਾਦੀ ਭਵ ਜਲ ਤਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਗੁਰਮੁਖਾਂ ਦੀ ਇਹ ਭਗਤੀ ਸਫਲ ਹੈ, ਜਨ ਜੀਵਤ ਮਰੈ, ਕਿਉਂਕਿ ਜਿਹੜੀ ਗੁਰਮੁਖ ਭਗਤੀ ਕਰਨ ਵਾਲਾ ਜਨ ਗੁਰਸਿੱਖ ਜੀਵਤ ਭਾਵ ਤੋਂ ਮਰ ਜਾਂਦਾ ਹੈ ਤੇ ਗੁਰਪ੍ਰਸਾਦੀ ਭਵ ਜਲ ਤਰੈ, ਫਿਰ ਉਹ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਜੀਵਤ ਭਾਵ ਤੋਂ ਮਰ ਕੇ ਭਵ ਜਲ ਤਰੈ, ਉਹ ਸੰਸਾਰ ਸਮੁੰਦਰ ਤੋਂ ਵੀ ਪਾਰ ਹੋ ਜਾਂਦਾ ਹੈ।
ਗੁਰ ਕੈ ਬਚਨ ਭਗਤ ਥਾਏ ਪਾਏ, ਹਰ ਜਿਉ ਆਵਸੈ ਮਨ ਆਏ।
ਲਓ ਹੁਣ ਅੱਗੇ ਗੁਰਮੁਖ ਭਗਤੀ ਦਾ ਸਤਿਗੁਰੂ ਮਹਾਰਾਜ ਸਪਸ਼ਟ ਨਿਰਣਾ ਕਰਕੇ ਸਮਝਾਉਂਦੇ ਨੇ, ਗੁਰ ਕੈ ਬਚਨ, ਵੀ ਜਿਹੜਾ ਗੁਰੂ ਕੇ ਬਚਨਾਂ ਦੁਆਰਾ ਆ ਜਿਹੜੀ ਸਤਿਗੁਰੂ ਦੀ ਬਾਣੀ ਹੈ, ਗੁਰੂ ਦੇ ਬਚਨ ਨੇ, ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੁ, ਜਿਵੇਂ ਸਤਿਗੁਰੂ ਬਾਣੀ ਦੁਆਰਾ ਦੱਸਦੇ ਨੇ ਭਾਈ ਇਉਂ ਭਗਤੀ ਕਰੋ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਇਹ ਗੁਰਮੁਖ ਭਗਤੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਜਿਹੜਾ ਇਉਂ ਗੁਰੂ ਕੇ ਬਚਨਾਂ ਦੁਆਰਾ ਭਗਤੀ ਕਰਦਾ ਹੈ, ਥਾਂ ਪਾਏ ਉਹਦੀ ਕੀਤੀ ਭਗਤੀ ਨੂੰ ਵਾਹਿਗੁਰੂ ਥਾਂ ਪਾਉਂਦਾ, ਦਰਗਾਹੇ ਪ੍ਰਵਾਨ ਕਰਦਾ ਹੈ, ਇੱਥੋਂ ਤੱਕ ਹਰਜੂ ਆਪ ਵਸੈ ਮਨ ਆਏ। ਉਹ ਅਕਾਲ ਪੁਰਖ ਵਾਹਿਗੁਰੂ ਜੀ ਸੱਚਾ ਪਾਤਸ਼ਾਹ ਆਪ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ।
ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨੇਚਲ ਭਗਤ ਹਰ ਸਿਉਨ ਚਿਤ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕਿਰਪਾ ਕਰੇ, ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਵੀ ਜੀਵ ਤੇ ਕਿਰਪਾ ਕਰਦਾ ਹੈ, ਸਤਿਗੁਰੂ ਮਿਲਾਏ, ਫਿਰ ਉਹਨੂੰ ਸੱਚੇ ਸਤਿਗੁਰੂ ਦੇ ਨਾਲ ਮਿਲਾ ਦਿੰਦਾ ਹੈ। ਨਿਹਚਲ ਭਗਤ ਹਰ ਸਿਉਂ ਚਿਤ ਲਾਏ, ਫਿਰ ਗੁਰੂ ਦੀ ਕਿਰਪਾ ਦੁਆਰਾ ਉਹਨੂੰ ਅਡੋਲ ਭਗਤੀ ਪ੍ਰਾਪਤ ਹੋ ਜਾਂਦੀ ਹੈ, ਅਚਲ ਭਗਤੀ ਮਿਲ ਜਾਂਦੀ ਹੈ। ਹਰ ਸਿਉਂ ਚਿਤ ਲਾਏ ਤੇ ਫਿਰ ਉਹਦਾ ਵਾਹਿਗੁਰੂ ਦੇ ਨਾਲ ਚਿੱਤ ਜੁੜ ਜਾਂਦਾ। ਇਹਦਾ ਮਤਲਬ ਇਹ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਸਮਾਨ ਕਿਰਪਾ ਹੁੰਦੀ ਹੈ, ਉਹਦੇ ਨਾਲ ਪੂਰੇ ਸਤਿਗੁਰੂ ਦਾ ਮਿਲਾਪ ਹੁੰਦਾ, ਤੇ ਜਦੋਂ ਪੂਰੇ ਸਤਿਗੁਰੂ ਦੀ ਮਿਹਰ ਹੁੰਦੀ ਹੈ ਤੇ ਅਡੋਲ ਭਗਤੀ ਪ੍ਰਾਪਤ ਹੋ ਜਾਂਦੀ ਹੈ, ਤੇ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਇਸ ਢੰਗ ਦੇ ਨਾਲ ਜਦੋਂ ਵਾਹਿਗੁਰੂ ਕਿਰਪਾ ਕਰੇ, ਸਤਿਗੁਰੂ ਮਿਲਾਏ, ਸਤਿਗੁਰੂ ਦੇ ਨਾਲ ਮਿਲਾ ਦਿੰਦਾ, ਤੇ ਫਿਰ ਗੁਰੂ ਦੁਆਰਾ ਨਿਹਚਲ ਭਗਤ ਜਦੋਂ ਅਚਲ ਭਗਤੀ ਪ੍ਰਾਪਤ ਹੋ ਜਾਂਦੀ ਹੈ, ਹਰ ਸਿਉਂ ਚਿਤ ਲਾਏ, ਫਿਰ ਵਾਹਿਗੁਰੂ ਦੇ ਨਾਲ ਚਿਤ ਜੁੜ ਜਾਂਦਾ ਹੈ।
ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਗਤ ਰਤੇ ਤਿਨ ਸੱਚੀ ਸੋਏ, ਗੁਰਮੁਖੋ ਜਿਹੜੇ ਵਾਹਿਗੁਰੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਤਿਨ ਸੱਚੀ ਸੋਏ, ਫਿਰ ਉਹਨਾਂ ਦੀ ਸੱਚੀ ਸੋਭਾ ਸੱਚੀ ਵਡਿਆਈ ਸੰਸਾਰ ਵਿੱਚ ਹੁੰਦੀ ਹੈ। ਨਾਨਕ ਨਾਮ ਰਤੇ ਸੁਖ ਹੋਏ, ਹਜ਼ੂਰ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਸਦੈਵੀ ਸੁਖ ਅਵਨਾਸ਼ੀ ਸੁਖ ਪ੍ਰਾਪਤ ਹੋ ਜਾਂਦਾ ਹੈ।
ਆਸਾ ਘਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕੈ ਭਾਣੈ ਸਤਿਗੁਰ ਮਿਲੈ ਸੱਚ ਸੋਜੀ ਹੋਈ।
ਲਓ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਕਰ ਅੱਠਵਾਂ ਅੱਠਵੀਂ ਕਰ ਸੁਰਤਾਲ ਦੇ ਵਿੱਚ ਕਾਫੀ ਦਾ ਅਰਥ ਸ਼ੰਤ ਮਹਾਂਪੁਰਖ ਕਰਦੇ ਸਨ। ਕਾਫੀ ਸ਼ੰਤ ਦਾ ਨਾਮ ਹੈ। ਆਸਾ ਰਾਗ ਦੇ ਵਿੱਚ ਅੱਠਵੀਂ ਕਰ ਸੁਰਤਾਲ ਦੇ ਵਿੱਚ ਕਾਫੀ ਸ਼ੰਤ ਮਹੱਲਾ ਤੀਜਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਉਚਾਰਨ ਕਰਦੇ ਨੇ ਤੇ ਵੈਸੇ ਸੰਗੀਤ ਅਨੁਸਾਰ ਕਾਫੀ ਰਾਗਣੀ ਦਾ ਵੀ ਨਾਮ ਹੈ ਤੇ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਸ਼ਬਦ ਹੈ ਭਾਵੇਂ ਇਹ ਆਸਾ ਰਾਗ ਦੇ ਵਿੱਚ ਵੀ ਗਾਇਨ ਕੀਤਾ ਗਿਆ ਹੈ ਪਰ ਇਹਨੂੰ ਕਾਫੀ ਦੇ ਵਿੱਚ ਵੀ ਤੁਸੀਂ ਗਾ ਸਕਦੇ ਹੋ। ਕਾਫੀ ਦੂਸਰੀ ਰਾਗਣੀ ਵਿੱਚ ਵੀ ਇਸ ਨੂੰ ਗਾਇਆ ਜਾ ਸਕਦਾ ਹੈ। ਇਹ ਜਿਹੜਾ ਕਾਫੀ ਸੰਕੇਤ ਸ਼ੰਤ ਦਾ ਵੀ ਵਾਚਕ ਹੈ ਤੇ ਰਾਗਣੀ ਦਾ ਵੀ ਵਾਚਕ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਤੇ ਉਹਦੀ ਸਿਫਤ ਸਲਾਹ ਕਰਦੇ ਹਨ। ਮੈਂ ਸਹੋ ਦਾਤਾ ਏਕ ਹੈ ਅਵਰ ਨਾਹੀ ਕੋਈ, ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ। ਇਹ ਰਹਾਉ ਦੀਆਂ ਪੰਕਤੀਆਂ ਨੇ ਇਹ ਗੁਰਮੁਖਾਂ ਨੂੰ ਸੰਬੋਧਨ ਕਰਕੇ ਆਖਿਆ ਕਿ ਇਹ ਗੁਰਮੁਖੋ ਮੈਂ ਸਹੋ ਦਾਤਾ ਏਕ ਹੈ, ਮੇਰਾ ਮਾਲਕ ਤੇ ਮੇਰਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਮੇਰਾ ਮਾਲਕ ਵੀ ਤੇ ਦਾਤਾ ਵੀ ਇੱਕੋ ਅਕਾਲ ਪੁਰਖ ਹੈ, ਅਵਰ ਨਾ ਹੀ ਕੋਈ, ਉਸ ਤੋਂ ਬਿਨਾਂ ਨਾ ਹੀ ਕੋਈ ਮੇਰਾ ਮਾਲਕ ਹੈ ਤੇ ਨਾ ਹੀ ਮੇਰਾ ਕੋਈ ਦਾਤਾ ਹੈ। ਗੁਰ ਕਿਰਪਾ ਤੇ ਮਨ ਵਸੈ, ਹਾਂ ਉਹ ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਵਸਦਾ ਹੈ ਤੇ ਜਦੋਂ ਮਨ ਵਿੱਚ ਵਸ ਜਾਵੇ ਤਾਂ ਸਦਾ ਸੁਖ ਹੋਈ, ਫਿਰ ਹਮੇਸ਼ਾ ਲਈ ਸੁਖ ਹੀ ਸੁਖ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਲੋਹਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ।